ਵਾਹਿਗੁਰੂ ਸਾਹਿਬ ਜੀਓ ਕਵਿਤਾ ਮੋਕਾ ਲੀਨਾ ਸੰਗ ਅਰਵਿੰਦ ਨੈਣ ਗਹੀ ਤਹਾਂ ਈਡਕ ਕੋ ਰੂਪ ਮਰਦਾਨਾ ਜਹਾਂ ਵੈਸਿਆ ਹੀਰ ਕਰ ਦੂਰ ਹੀ ਤੇ ਪੂਰ ਹਰ ਖਾਏ ਉਠੋ ਨਾਸਾ ਫੁਰ ਕਾਏ ਖੁਰ ਅਵਨੀ ਹਨਿਸਿਆ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਗੋਦ ਵਿੱਚ ਬਿਰਾਜਮਾਨ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ। ਪਾਵਨ ਪ੍ਰਸੰਗ 46ਵਾਂ ਪ੍ਰਸੰਗ ਨੂਰ ਸ਼ਾਹ ਦਾ ਨਿਸਤਾਰਾ। ਸਤਿਗੁਰੂ ਮਹਾਰਾਜ ਰਾਏ ਭੋਏ ਦੀ ਤਲਵੰਡੀ ਤੋਂ ਬਹੁਤ ਸਾਰੇ ਕੌਤਕ ਕਰਦੇ ਹੋਏ ਲੋਕਾਂ ਨੂੰ ਉਤਾਰਦੇ ਹੋਏ ਅਤੇ ਰਸਤੇ ਵਿੱਚ ਭਾਈ ਮਰਦਾਨਾ ਜੀ ਦੇ ਨਾਲ ਹਾਸ ਵਿਲਾਸ ਕਰਦੇ ਹੋਏ ਔਰ ਅੱਕਾਂ ਦੀਆਂ ਕੁੱਕੜੀਆਂ ਤੋਂ ਹੋਰ ਹੀ ਫਲ ਬਣਾ ਦਿੱਤੇ ਜਿਨ੍ਹਾਂ ਨੂੰ ਖਾ ਕੇ ਭਾਈ ਮਰਦਾਨਾ ਰੱਜ ਗਏ। ਪਰ ਹੁਕਮ ਹੋਇਆ ਲਾਲਚ ਨਹੀਂ ਕਰਨਾ, ਪੱਲੇ ਨਹੀਂ ਬੰਨ੍ਹਣਾ। ਪਰ ਇਹ ਦੋਨੋਂ ਬਚਨ ਉਲੰਘਣਾ ਹੋ ਗਈ। ਲਾਲਚ ਕਰਕੇ ਬਹੁਤਾ ਜ਼ਿਆਦਾ ਖਾ ਲਿਆ, ਪੱਲੇ ਵੀ ਬੰਨ੍ਹ ਲਿਆ ਦੂਸਰੇ ਦਿਨ ਵਾਸਤੇ। ਦੂਸਰੇ ਦਿਨ ਜਦੋਂ ਭੁੱਖ ਲੱਗੀ ਰਸਤੇ 'ਚ ਖਾਣ ਲੱਗੇ, ਕੱਢ ਕੇ ਜਦੋਂ ਦੰਦੀ ਵੱਢੀ ਤਾਂ ਬਹੁਤ ਜ਼ਹਿਰ ਚੜ੍ਹ ਗਿਆ ਮੂੰਹ ਦੇ ਵਿੱਚ ਵੀ। ਸੋ ਜ਼ਹਿਰ ਦੇ ਨਾਲ ਬਹੁਤ ਤਕਲੀਫ ਹੋਈ, ਪੇਟ ਦੇ ਵਿੱਚ ਵੀ ਦਰਦ ਸ਼ੁਰੂ ਹੋ ਗਿਆ, ਲੰਮਾ ਪੈ ਕੇ ਲੱਤਾਂ ਬਾਹਾਂ ਮਾਰਨ ਲੱਗਿਆ। ਮਹਾਰਾਜ ਨੇ ਬਚਨ ਕੀਤਾ ਕਿ ਤੁਸੀਂ ਬਚਨ ਨਹੀਂ ਮੰਨਿਆ। ਫਿਰ ਉਸੇ ਹੀ ਇੱਕ ਫਲ ਤੋੜ ਕੇ ਹੋਰ ਦਿੱਤਾ ਆਪਣੇ ਕਰ ਕਮਲਾਂ ਦੇ ਨਾਲ। ਪਰਮੇਸ਼ੁਰ ਆਪ ਹੈ, ਪਰਮੇਸ਼ੁਰ ਜੋ ਚਾਹੇ ਕਰ ਸਕਦੇ ਨੇ। ਸੋ ਇਸ ਤਰ੍ਹਾਂ ਉਹ ਫਲ ਖਵਾ ਕੇ ਉਸੇ ਦੀ ਦਵਾਈ ਬਣਾ ਦਿੱਤੀ, ਰਾਜੀ ਕਰ ਦਿੱਤੇ। ਅੱਗੇ ਨੂਰ ਸ਼ਾਹ ਦੇ ਇਲਾਕੇ ਵਿੱਚ ਕਾਮਰੂ ਦੇਸ਼ ਵਿੱਚ ਗਏ ਨੇ। ਪੂਰਾ ਨਾਮ ਕਾਮਰੂਪ ਹੈ, ਜਿੱਥੇ ਤ੍ਰਿਆ ਰਾਜ ਹੈ। ਬੇਨਤੀ ਕੀਤੀ, ਮਹਾਰਾਜ ਭੁੱਖ ਬਹੁਤ ਲੱਗੀ, ਆਗਿਆ ਬਖਸ਼ੋ। ਮਹਾਰਾਜ ਕਹਿਣ ਲੱਗੇ, ਭਾਈ ਮਰਦਾਨਾ ਇਸ ਨਗਰ ਵਿੱਚ ਨਾ ਜਾ, ਇਹ ਐਸਾ ਹੀ ਨਗਰ ਹੈ। ਕਹਿਣ ਲੱਗਿਆ, ਮੈਂ ਚਲੋ ਘੁੰਮ ਫਿਰ ਕੇ ਆ ਜਾਵਾਂਗਾ। ਸਤਿਗੁਰੂ ਨੇ ਬਚਨ ਵੀ ਕੀਤਾ ਕਿਸੇ ਦੇ ਘਰ ਨਹੀਂ ਵੜਨਾ। ਭਾਈ ਵੀਰ ਸਿੰਘ ਨੇ ਐਸਾ ਲਿਖਿਆ ਕਿ ਜਦੋਂ ਦੇਹਲੀਆਂ ਵਿੱਚ ਖੜ ਕੇ ਮੰਗਿਆ ਪਾਣੀ ਪੀਣ ਲਈ, ਸਾਹਮਣੇ ਮੇਜ਼ ਦੇ ਉੱਤੇ ਬੜੇ ਸੋਹਣੇ ਪਲਾਓ ਲੱਗੇ ਹੋਏ ਸੀ, ਚੌਲ ਚੂਲ ਗਰਮ ਗਰਮ ਭਾਫ ਛੱਡ ਰਹੇ ਸੀ। ਭੁੱਖ ਲੱਗੀ ਸੀ, ਕਹਿੰਦੇ ਅੰਦਰ ਲੰਘ ਆਓ। ਕਹਿੰਦੇ ਹੁਕਮ ਨਹੀਂ ਹੈ ਮੈਨੂੰ। ਕਹਿੰਦੇ ਅਸੀਂ ਕਿਹੜਾ ਅੰਦਰ ਬਹਿਣ ਨੂੰ ਕਿਹਾ, ਆ ਬਰਾਂਡੇ 'ਚ ਬਹਿ ਕੇ ਖਾ ਲਓ। ਜਦੋਂ ਹੀ ਬੈਠੇ ਖਾਣ ਲਈ, ਗਲ ਵਿੱਚ ਐਸਾ ਧਾਗਾ ਜਿਹਾ ਬੰਨਿਆ, ਸਾਰੀ ਦੇਹੀ ਪਲਟਾ ਦਿੱਤੀ। ਉਹ ਕਿੱਲੀ ਦੇ ਨਾਲ ਜਦੋਂ ਬੰਨ੍ਹ ਦਿੱਤਾ, ਘੰਟਾ ਲੰਘ ਗਿਆ। ਇੱਕ ਘੰਟੇ ਤੋਂ ਬਾਅਦ ਮਹਾਰਾਜ ਨੇ ਕਿਹਾ, ਭਾਈ ਬਾਲਾ ਆਪਣਾ ਸਾਥੀ ਨਹੀਂ ਮੁੜਿਆ, ਭਾਈ ਪਤਾ ਨਹੀਂ ਉੱਥੇ ਹੀ ਕਿਤੇ ਜਾ ਕੇ ਫਸ ਗਿਆ, ਚੱਲ ਉਹਨੂੰ ਛੁਡਾ ਕੇ ਲਿਆਈਏ। ਉਹ ਲੱਗਦਾ ਕਿ ਮੇਂਢਾ ਬਣਾ ਤਾ ਇਹਨਾਂ ਨੇ, ਬਚਾ ਕੇ ਲਿਆਈਏ ਉਹਨੂੰ। ਭਾਈ ਮਰਦਾਨਾ ਜੀ ਨੇ ਕਿਹਾ, ਮਹਾਰਾਜ ਰਹਿਣ ਦਿਉ, ਹਲੇ ਘੜੀ ਕੁ ਔਖਾ ਹੋ, ਲੈਣ ਦਿਉ, ਤੁਹਾਡਾ ਬਚਨ ਨਹੀਂ ਮੰਨਦਾ। ਪਰ ਮਹਾਰਾਜ ਕਹਿਣ ਲੱਗੇ, ਨਹੀਂ, ਨਾਲ ਰੱਖੇ ਦੀ ਇੱਕ ਤਾਂ ਲਾਜ ਹੈ, ਫਿਰ ਬਹੁਤ ਸਾਰੇ ਕੰਮ ਨੇ ਉਹਦੇ ਨਾਲ, ਨਾਲੇ ਉਹ ਹੁਣ ਦਿਲੋਂ ਪਛਤਾਵਾ ਕਰਕੇ ਸਾਨੂੰ ਯਾਦ ਕਰ ਰਿਹਾ। ਸਾਨੂੰ ਜਾਣਾ ਚਾਹੀਦਾ, ਕਿਉਂਕਿ ਉਹ ਬਹੁਤ ਜ਼ਿਆਦਾ ਹੁਣ ਪਛਤਾਉਂਦਾ ਮਨ ਦੇ ਅੰਦਰ ਕਿ ਮੈਂ ਕਿਉਂ ਬਚਨ ਨਾ ਮੰਨਿਆ। ਇਸ ਕਰਕੇ ਸਾਨੂੰ ਜਾ ਕੇ ਉਹਦੀ ਰੱਖਿਆ ਕਰਨੀ ਚਾਹੀਦੀ ਹੈ। ਸੋ ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਚੱਲ ਪਏ ਨੇ ਰੱਖਿਆ ਕਰਨ ਵਾਸਤੇ। ਕਿਸ ਪ੍ਰਕਾਰ ਬਚਾਉਂਦੇ ਹਨ ਜਾ ਕੇ ਅਤੇ ਕਿਵੇਂ ਉਪਦੇਸ਼ ਕਰਨਗੇ, ਸ਼੍ਰਵਣ ਕਰਦੇ ਹਾਂ ਪਿਆਰ ਸਤਿਕਾਰ ਨਾਲ, ਰਸਨਾ ਨੂੰ ਕਰੀਏ ਪਵਿੱਤਰ, ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਕਵਿਤਾ ਮੋਕੋ ਲੀਨੋ ਸੰਗ ਅਰਵਿੰਦ ਨੈਨ ਗਹੀ ਤਹਾਂ ਈਡਕ ਕੋ ਰੂਪ ਮਰਦਾਨਾ ਜਹਾਂ ਵੈਸਿਆ।
ਸੋ ਇਸ ਤਰ੍ਹਾਂ ਕਵਿਤ ਦੇ ਵਿੱਚ ਅੱਗੇ ਸੁਣਾ ਰਹੇ ਨੇ। ਸੋ ਇਹਦੀ ਚਾਲ ਜਿਸ ਪ੍ਰਕਾਰ ਹੁੰਦੀ ਹੈ ਉਹ ਚਾਲ ਦੇ ਨਾਲ ਫਿਰ ਬਹੁਤ ਅੱਛੇ ਵਿਸ਼ਰਾਮ ਵੀ ਲੱਗ ਜਾਂਦੇ ਨੇ। ਮੋਕੋ ਲੀਨੋ ਸੰਗ ਅਰਵਿੰਦ ਨੈਨ ਗਏ ਤਹਾਂ ਇੰਡਕ ਰੂਪ ਮਰਦਾਨਾ ਜਹਾਂ ਬੈਸਿਆ। ਸੋ ਇਸ ਤਰ੍ਹਾਂ ਇੱਕ ਪੂਰੀ ਚਾਲ ਬਣ ਜਾਂਦੀ। ਇਹੀ ਚਾਲ ਗੁਰੂ ਗ੍ਰੰਥ ਸਾਹਿਬ ਦੇ ਸਵਈਆਂ ਵਿੱਚ ਬਹੁਤ ਥਾਈਂ ਕਵਿਤ ਦੀ ਸਵਈਏ ਦੀ ਬਹੁਤ ਸਾਰੀਆਂ ਚਾਲਾਂ ਆਉਂਦੀਆਂ ਹਨ ਇਹ। ਸੋ ਉਸ ਵਕਤ ਹੋਇਆ ਐਸਾ, ਕਹਿੰਦੇ ਮੈਨੂੰ ਨਾਲ ਲਿਆ ਗੁਰੂ ਨਾਨਕ ਦੇਵ ਜੀ ਨੇ। ਭਾਈ ਬਾਲਾ ਜੀ ਕਹਿਣ ਲੱਗੇ ਅਰਵਿੰਦ ਨੈਣ ਗੁਰੂ ਨਾਨਕ ਦੇਵ ਜੀ, ਜਿਨ੍ਹਾਂ ਦੇ ਅਰਵਿੰਦ ਤੋਂ ਭਾਵ ਕਮਲ ਵਰਗੇ ਸੋਹਣੇ ਨੈਣ ਨੇ, ਗਏ ਤਹਾਂ ਇੰਡਕ ਕੋ ਰੂਪ ਮਰਦਾਨਾ ਜਹਾਂ ਬੈਸਿਆ। ਜਿੱਥੇ ਭਾਈ ਮਰਦਾਨਾ ਜੀ ਮੇਢੇ ਦਾ ਰੂਪ ਧਾਰ ਕੇ ਛਤਰਾ ਬਣ ਕੇ ਬੈਠੇ ਸਨ।
ਈਰ ਕਰ ਦੂਰ ਹੀ ਤੇ ਪੂਰ ਹਰ ਖਾਏ, ਉਠ ਨਾਸਾ ਪੁਰ ਕਾਏ ਖੁਰ ਆਬ ਨੀਹ ਨਿਸਿਆ।
ਦੂਰੋਂ ਹੀ ਦੇਖ ਲਿਆ, ਬਹੁਤ ਖੁਸ਼ ਹੋਇਆ, ਆ ਗਏ ਮੈਨੂੰ ਬਚਾਉਣਗੇ ਹੁਣ। ਕਿਉਂਕਿ ਇੱਕ ਸੁਭਾਅ ਬੜਾ ਸਿੱਧਾ ਸੀ, ਭੋਲਾ ਭਾਲਾ ਸਾਦਾ ਸੁਭਾਅ, ਛੇਤੀ ਹੋਈ ਕਾਹਲੇ ਪੈ ਜਾਣਾ, ਛੇਤੀ ਹੋਈ ਖੁਸ਼ ਹੋ ਜਾਣਾ, ਇਸ ਤਰ੍ਹਾਂ ਦਾ ਸੁਭਾਅ ਹੋਣ ਕਰਕੇ ਮਹਾਰਾਜ ਤਾਈਓ ਤਾਂ ਉਹ ਨਾਲ ਹਾਸਾ ਖੇਡਾ ਵੀ ਕਰ ਲੈਂਦੇ ਸੀ, ਨਾਸਾਂ ਫੁਰਕਾਉਣ ਲੱਗਿਆ। ਔਰ ਖੁਰ ਅਵਨੀ ਹਨੇਸਿਆ, ਖੁਰਾਂ ਦੇ ਨਾਲ ਧਰਤੀ ਨੂੰ ਜਿਵੇਂ ਪੁੱਟਦਾ ਹੈ, ਪੁੱਟਣ ਲੱਗਿਆ। ਇਸ ਤਰ੍ਹਾਂ ਇਹ ਜਿਹੜੀ ਚੀਜ਼ ਫਿਰ ਸਿੱਧ ਕਰ ਦਿੰਦੀ ਕਿ ਖੁਰ ਬੰਦੇ ਦੇ ਤਾਂ ਹੁੰਦੇ ਹੀ ਨਹੀਂ, ਖੁਰ ਤਾਂ ਫਿਰ ਜਾਨਵਰ ਦੇ ਹੀ ਹੁੰਦੇ ਨੇ। ਬਹੁਤ ਸਾਰਾ ਐਸਾ ਉਹਨਾਂ ਨੇ ਆਪਣਾ, ਇਹ ਕਾਫੀ ਜ਼ਬਰਦਸਤ ਚੀਜ਼ ਹੈ ਇਹ, ਇਹਦੇ ਨਾਲ ਜਿਵੇਂ ਮੇਂਢਾ ਬਣਾ ਦਿੱਤਾ।
ਪਾਇਆ ਪਾਇਆ ਭਾਨੇ ਮੁਖ ਔਰ ਨਾ ਚਲਾ ਹੈ, ਬਸ ਦੇਖ ਦ੍ਰਿਗ ਵਿਕਸਤ ਬਦਨ ਕੋ ਸਿਸਿਆ।
ਭਿਆ ਪਿਆ ਮੁਖ ਵਿੱਚੋਂ ਉਸੇ ਵਕਤ ਭੈ ਭੈ ਕਰਨ ਲੱਗਿਆ, ਔਰ ਨਾ ਚਲਾ ਹੈ ਬਸ, ਕੋਈ ਹੋਰ ਤਾਂ ਬਸ ਚੱਲਦਾ ਨਹੀਂ। ਅੱਖਾਂ ਦੇ ਨਾਲ ਦੇਖ ਕਰਕੇ ਬਹੁਤ ਖੁਸ਼ ਹੋਇਆ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਕਮਲ ਮੁੱਖ ਨੂੰ ਦੇਖ ਕੇ ਕਿ ਹੁਣ ਮਹਾਰਾਜ ਮੈਨੂੰ ਇੱਥੋਂ ਬਚਾ ਲੈਣਗੇ ਜੀ।
ਗਏ ਤੇ ਸਵਾਲ ਦਿਆਲ ਦਰ ਠਾਂਡੇ ਭਏ, ਸੁੰਦਰ ਸਰੀਰ ਚੀਰ ਸਜੇ ਸੁਭ ਵਿਸਿਆ।
ਉਸ ਦੇ ਘਰ ਗਏ ਦਿਆਲ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ, ਦਰਵਾਜ਼ੇ ਅੱਗੇ ਖੜ੍ਹੇ ਹੋ ਗਏ। ਬਹੁਤ ਸੁੰਦਰ ਸਰੂਪ ਗੁਰਾਂ ਦਾ, ਸੁੰਦਰ ਵਸਤਰ ਪਹਿਨੇ ਹੋਏ ਨੇ। ਸੋ ਮਹਾਰਾਜ ਦਾ ਲਿਬਾਸ ਬਹੁਤ ਹੀ ਅੱਛਾ ਪਾਇਆ ਹੋਇਆ ਸੀ।
ਕਾਮਨੀ ਜੇ ਕਾਮਰਤ ਭੋਗ ਅਵਿਲਾਖਾ, ਔਰ ਹੀਰ ਕਰ ਧਾਮਦਾਰ ਚਾਮਲੀ ਅਪਾਰ ਹੀ।
ਵਿਸ਼ਿਆਂ ਵਿਕਾਰਾਂ ਦੀਆਂ ਮਾਰੀਆਂ ਹੋਈਆਂ ਔਰਤਾਂ ਬਗਾਨਿਆਂ ਬੰਦਿਆਂ ਨੂੰ ਆਉਂਦਿਆਂ ਦੇਖ ਕੇ ਬਹੁਤ ਚਾਂਬਲ ਜਾਂਦੀਆਂ ਸਨ, ਔਰ ਬਹੁਤ ਸਾਰੀਆਂ ਚੰਚਲਤਾਈਆਂ ਹਾਵ ਭਾਵ ਕਰਨੇ, ਕਿਉਂਕਿ ਜਿਨ੍ਹਾਂ ਨੂੰ ਕਦੇ ਕਿਸੇ ਨੇ ਇੱਥੇ ਰੋਕਿਆ ਹੀ ਨਹੀਂ, ਆਪਣੇ ਪੁਰਸ਼ਾਂ ਨੂੰ ਵਸੀਕਾਰ ਕਰਕੇ ਉਹਨਾਂ ਤੋਂ ਘਰ ਦੇ ਕੰਮ ਕਰਾਉਣੇ, ਇਸ ਤਰ੍ਹਾਂ ਦਾ ਮਾਹੌਲ ਉੱਥੇ ਸਿਰਜਿਆ ਹੋਇਆ। ਪਰ ਅਕਾਲ ਪੁਰਖ ਨਿਰੰਕਾਰ ਨੂੰ ਐਸੀ ਚੀਜ਼ ਨਹੀਂ ਪਾਉਂਦੀ। ਨਿਰੰਕਾਰ ਜੀ ਨੇ ਆਪ ਆਕਾਰ ਧਾਰ ਕੇ ਗੁਰੂ ਨਾਨਕ ਰੂਪ ਹੋ ਕੇ ਸ੍ਰਿਸ਼ਟੀ ਦਾ ਭਲਾ ਕੀਤਾ।
ਉੱਤੀ ਚਾਰ ਬੈਠੀ ਤਾਂ ਦੋਏ ਉੱਠ ਦੌਰ ਆਈ, ਤੰਤਲੀਏ ਹੱਥ ਮੰਤ ਮੁੱਖ ਤੇ ਉਚਾਰਹੀ।
ਚਾਰ ਜਾਣੀਆਂ ਬੈਠੀਆਂ ਸੀ ਉੱਥੇ, ਦੋ ਜਾਣੀਆਂ ਦੌੜ ਕੇ ਆਈਆਂ। ਉਹਨਾਂ ਨੇ ਹੱਥ ਦੇ ਵਿੱਚ ਤੰਤਰ ਲਿਆ ਹੋਇਆ ਸੀ, ਧਾਗਾ ਜਿਹਾ ਫੜਿਆ ਹੋਇਆ ਕਰਕੇ, ਔਰ ਮੂੰਹੋਂ ਮੰਤਰ ਉਚਾਰਦੀਆਂ ਅੱਗੇ ਨੂੰ ਵੱਧ ਰਹੀਆਂ ਸਨ।
ਲੋਚਨ ਨਚਾਏ ਭਾਵ ਭਾਵ ਹਾਵ ਭਾਵ ਦੇਖ ਰਾਏ, ਕਰ ਮੁਖ ਮੁਸਕਾਏ ਔਰ ਹਰਖ ਸੁਧਾ ਰਹੇ।
ਪ੍ਰਸੰਨਤਾ ਦਿਲ ਵਿੱਚ ਧਾਰਨ ਕਰਕੇ ਉਸ ਵਕਤ ਲੋਚਨ ਭਾਵ ਅੱਖਾਂ ਨੂੰ ਨਚਾ ਰਹੀਆਂ ਨੇ, ਹਾਵ ਭਾਵ ਕਰਦੀਆਂ ਆ ਰਹੀਆਂ ਨੇ, ਮੂੰਹੋਂ ਮੁਸਕਰਾਉਂਦੀਆਂ ਨੇ। ਕਿਉਂਕਿ ਆਮ ਬੰਦੇ ਜਿਹੜੇ ਹੁੰਦੇ ਨੇ ਉਹ ਵਿਕਾਰੀ ਹੋ ਜਾਂਦੇ ਨੇ, ਰੱਬੀ ਬੰਦੇ ਜਿਨ੍ਹਾਂ 'ਤੇ ਮਿਹਰ ਹੁੰਦੀ ਹੈ ਗੁਰੂ ਸਾਹਿਬ ਦੀ, ਉਹਨਾਂ ਨੂੰ ਸੰਸਾਰ ਡਲਾਉਣ ਦਾ ਯਤਨ ਕਰਦਾ। ਪਰ ਵਾਹਿਗੁਰੂ ਦੀ ਕਿਰਪਾ ਹੋਣ ਕਰਕੇ ਉਹਨਾਂ ਦੇ ਅੰਦਰ ਜੋਤ ਹੀ ਇੰਨੀ ਪ੍ਰਬਲ ਹੁੰਦੀ ਹੈ। ਇਹ ਤਾਂ ਆਪ ਪਾਤਸ਼ਾਹ ਨੇ, ਮਹਾਰਾਜ ਸੱਚੇ ਪਾਤਸ਼ਾਹ ਜਦੋਂ ਆਪਣੇ ਪਿਆਰਿਆਂ ਨੂੰ ਵੀ ਬਚਾਉਂਦੇ ਨੇ, ਦੇਖ ਲੈਂਦੇ ਨੇ ਕਿ ਹੁਣ ਇਹਦੇ 'ਤੇ ਸਮਾਂ ਖਰਾਬ ਆ ਗਿਆ। ਸਤਿਗੁਰੂ ਜੀ ਆਪ ਫਿਰ ਭਾਈ ਜੋਗਾ ਸਿੰਘ ਦਾ ਪਹਿਰਾ ਦਿੱਤਾ ਗੁਰਾਂ ਨੇ।
ਮੇਰੇ ਘਰ ਤੰਤ ਜਬ ਡਰਨ ਲੱਗੀ ਹੈ, ਇੱਕ ਭਾਈ ਤਤਕਾਲ ਮੀਡੀ ਕੁਲਟਾ ਕੁਨਾ ਰਹੀ।
ਉਹਨਾਂ ਨੇ ਸੋਚਿਆ ਕਿ ਜਿਵੇਂ ਪਹਿਲੇ ਦੇ ਗਲ 'ਚ ਪਾ ਲਿਆ, ਬਣਾ ਲਿਆ, ਅਤੇ ਇਹਨਾਂ ਨੂੰ ਵੀ ਇਸ ਤਰ੍ਹਾਂ ਹੀ ਕਾਬੂ ਕਰ ਲਵਾਂਗੇ। ਬੀਤਰਾਗ ਬ੍ਰਹਮ ਗਿਆਨੀ ਮਹਾਂਪੁਰਸ਼ ਭਾਈ ਬਾਲਾ, ਭਾਈ ਬਾਲਾ ਜੀ ਕਹਿਣਗੇ ਇੱਕ ਭੱਜ ਗਿਆ ਕਿ ਮੇਰੇ ਗਲ 'ਚ ਪਾਉਣ ਲੱਗੀ, ਤਤਕਾਲ ਹੀ ਇਹਦੇ ਗਲ 'ਚ ਪਾ ਦਿਆਂ। ਉਸੇ ਵਕਤ ਹੀ ਮੀਂਡੀ ਕੁਲਟਾ ਕੁਨਾ ਰਹੀ, ਉਹ ਕੁਲਟਾ ਭੈੜੀ ਜਿਹੜੀ ਇਸਤਰੀ ਸੀ ਉਹ ਮਿੰਡੀ ਭਾਵ ਭੇਡ ਬਣ ਗਈ।
ਸਵਈਆ ਦੂਸਰੀ ਦੌਰ ਗਈ ਦਿਸ ਸ੍ਰੀ ਗੁਰ ਸੋ ਉਕਸੀ ਤੰਤ ਪਾਵਨ ਹੇਤੂ।
ਦੂਸਰੀ ਜਿਹੜੀ ਸੀ ਉਹ ਸਤਿਗੁਰੂ ਸੱਚੇ ਪਾਤਸ਼ਾਹ ਵੱਲ ਦੌੜ ਕੇ ਗਈ, ਹੰਭਲਾ ਮਾਰ ਕੇ। ਉਹਨੇ ਵੀ ਸੋਚਿਆ ਮੈਂ ਇਹ ਦੂਸਰੇ ਦੇ ਗਲ ਵਿੱਚ ਆਪਣਾ ਇਹ ਤੰਤਰ ਪਾ ਦੇਵਾਂ।
ਹੋਈ ਗਈ ਸਰਮਾ ਤਨ ਤੂਰਨਾ ਪੂਰਨ ਕੀ ਅਵਗਿਆ ਦੁੱਖ ਦੇ ਤੂੰ।
ਪੂਰਨ ਦੀ ਅਵਗਿਆ, ਜਿਹੜੀ ਪੂਰਨ ਪੁਰਖਾਂ ਦੀ ਅਵਗਿਆ, ਹਮੇਸ਼ਾ ਦੁੱਖ ਦਿੰਦੀ ਹੈ। ਕਹਿੰਦੇ ਜਦੋਂ ਦੌੜ ਕੇ ਹਲੇ ਮਹਾਰਾਜ ਵੱਲ ਆ ਹੀ ਰਹੀ ਸੀ, ਸ਼ਰਮਾ ਤੋਂ ਭਾਵ ਹੁੰਦੀ ਉਸ ਵਕਤ ਉਹ ਸੋ ਕੂਕਰੀ ਬਣ ਗਈ। ਕੂਕਰ ਕੂਕਰੀ ਭਾਵ ਉਸੇ ਵਕਤ ਉਹਦਾ ਰੂਪ ਪਲਟ ਗਿਆ। ਹੁਣ ਕਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਵੱਲ ਕੌਣ ਦੇਖ ਸਕਦਾ? ਬ੍ਰਹਮ ਗਿਆਨੀ ਭਾਈ ਬਾਲਾ ਜੀ, ਧੰਨ ਗੁਰੂ ਨਾਨਕ ਦੇਵ ਜੀ ਦੇਖਦਿਆਂ ਸਾਰ ਹੀ ਕੁੱਤੀ ਦੇ ਰੂਪ ਵਿੱਚ ਪਲਟ ਗਈ।
ਔਰ ਹੋਤੀ ਡਰ ਧਾਰ ਰੇਦਾ ਪਿੱਖ ਬਾਜ ਬਾਰੀ ਤਤਕਾਲ ਨਿਕੇਤੂ।
ਅੱਜ ਪਤਾ ਲੱਗਿਆ ਪਹਿਲੀ ਵਾਰ ਕਿ ਕੋਈ ਆਇਆ ਹੈ। ਭੱਜ ਕੇ ਜਾ ਕੇ ਘਰੇ ਵੜ ਗਈਆਂ, ਆਪਣੇ ਦਰਵਾਜ਼ੇ ਬੰਦ ਕਰ ਲਏ ਵੀ ਇਹ ਤਾਂ ਕੋਈ ਬਹੁਤ ਵੱਡਾ ਸਾਧੂ ਆ ਗਿਆ। ਲਓ ਬਈ ਹੁਣ ਆਪਣੀ ਸ਼ਾਮਤ ਆ ਗਈ ਸਭ ਦੀ, ਡਰਦੀਆਂ ਵੜ ਗਈਆਂ ਅੰਦਰ ਵੀ ਹੁਣ ਸਾਨੂੰ ਕੋਈ ਨਾ ਕੋਈ ਨਵੇਂ ਰੂਪ ਨਾ ਬਣਾ ਦੇਣ ਸਾਡੇ।
ਵੇਖ ਕੇ ਸੰਗ ਵਧਿਓ ਫੁਰਕੈ ਬਹੁ ਸ੍ਰੀ ਗੁਰੂ ਕੋ ਨਿਜ ਦੇਵਨ ਭੂਤੋ।
ਮਹਾਰਾਜ ਸੱਚੇ ਪਾਤਸ਼ਾਹ ਨੂੰ ਆਪਣਾ ਭੇਤ ਦੇਣ ਲਈ ਭਾਈ ਮਰਦਾਨਾ ਜੀ ਜਿਵੇਂ ਹੁਣ ਉੱਥੇ ਬੰਨੇ ਹੋਏ ਸੀ ਰੱਸੀ ਨਾਲ ਕਿੱਲੀ ਨਾਲ, ਆਪਣਾ ਭੇਤ ਦੇਣ ਵਾਸਤੇ ਫੁਰਕਾਉਂਦੇ ਨੇ, ਰੌਲਾ ਪਾਉਂਦੇ ਨੇ, ਮਹਾਰਾਜ ਮੈਂ ਇੱਧਰ ਹਾਂ। ਸਤਿਗੁਰੂ ਕਹਿੰਦੇ ਕੋਈ ਨੀ, ਜਾਣਦੇ ਆ ਇੱਥੇ ਹੀ ਬੰਨਿਆ ਹੋਇਆ ਤੂੰ, ਅਸੀਂ ਤੈਨੂੰ ਦੇਖ ਲਿਆ ਹੈ।
ਕਵਿਤਾ ਬੋਲੇ ਤਬ ਨਾਨਕ ਜੀ ਜਾਹੋ ਅਬ ਬਾਲਾ ਤੁਮ ਕੰਠ ਮਰਦਾਨ ਕੇਤੇ ਤੋਰ ਡਾਰ ਬੰਧਨਾ।
ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਭਾਈ ਬਾਲਾ ਜੀ ਜਾਓ। ਭਾਈ ਮਰਦਾਨੇ ਦੇ ਗਲ ਦੇ ਵਿੱਚ ਉਹ ਜਿਹੜਾ ਧਾਗਾ ਜਾ ਉਹਨਾਂ ਨੇ ਪਾਇਆ ਹੋਇਆ ਨਾ, ਉਹ ਜਾ ਕਰਕੇ ਤੋੜ ਦੇਣਾ ਕਰੋ ਹੁਣੇ।
ਆਇਸ ਕੋ ਪਾਏ ਤਤ ਕਾਲ ਢਿੱਗ ਜਾਏ ਕਰ ਕੰਠ ਜੇਉ ਤੰਤ ਸੋ ਕਿਨੂ ਹੈ ਨਿਕੰਦਨਾ।
ਆਗਿਆ ਪਾ ਕਰਕੇ ਉਸ ਵਕਤ ਭਾਈ ਬਾਲਾ ਜੀ ਨੇ ਜਾ ਕਰਕੇ ਉਹ ਜਿਹੜਾ ਧਾਗਾ ਸੀ ਉਹ ਗਲ ਦੇ ਵਿੱਚੋਂ ਤੋੜ ਦਿੱਤਾ।
ਮਨ ਕੀ ਦੇਹ ਭਾਈ ਫੇਰ ਮਰਦਾਨੇ ਹੂੰ ਕਿ ਆਏ ਗੁਰ ਪੂਰਨ ਕੋ ਕੀਨ ਤਬ ਬੰਧਨਾ।
ਉਸ ਵਕਤ ਲਿਖਿਆ ਹੈ ਕਿ ਮਾਨਵ ਕੀ ਦੇਹ ਭਾਈ, ਫਿਰ ਬੰਦੇ ਦੀ ਦੇਹੀ ਬਣ ਗਈ ਉਸੇ ਵਕਤ। ਆ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਭਾਈ ਮਰਦਾਨਾ ਜੀ ਨੇ ਮੱਥਾ ਟੇਕਿਆ।
ਬੜੀ ਜੋ ਬੁਲਾਈ ਤਿੰਨ ਮਾਹ ਲਈਏ ਬਹਿਰਤ ਸੁਧ ਮਨ ਬੇਰਹੋ ਸੋ ਜਾਨੋ ਛੰਦ ਬੰਧਨਾ।
ਸੋ ਇਸ ਕਰਕੇ ਜਿਹੜੀਆਂ ਇਹ ਬਹੁਤ ਵੱਡੀਆਂ ਬਲਾਵਾਂ ਸਨ, ਮਹਾਰਾਜ ਸੱਚੇ ਪਾਤਸ਼ਾਹ ਨੂੰ ਆ ਕਰਕੇ ਕੋਸ਼ਿਸ਼ ਕਰਦੀਆਂ ਸਨ ਕਿ ਅਸੀਂ ਇਹਨਾਂ ਨੂੰ ਆਪਣੇ ਕਾਬੂ ਕਰ ਲਈਏ। ਵੱਡੀ ਜੋ ਬੁਲਾਈ, ਬਹੁਤੀਆਂ ਵੱਡੀਆਂ ਵੱਡੀਆਂ ਬਲਾਵਾਂ ਵਿੱਚ ਆ ਕਰਕੇ ਭਾਈ ਮਰਦਾਨਾ ਜੀ ਕਹਿੰਦੇ ਮੈਂ ਫਸ ਗਿਆ ਸੀ ਮਹਾਰਾਜ, ਤਿੰਨ ਮਾਹੇ ਲਈਏ ਬਿਹਰਤ, ਉਹਨਾਂ ਦੇ ਵਿੱਚ ਮੈਂ ਜਦੋਂ ਆ ਕੇ ਫਸਿਆ, ਮੈਨੂੰ ਮਹਾਰਾਜ ਤੁਸੀਂ ਇੱਥੇ ਲਈ ਫਿਰਦੇ ਹੋ। ਸੁਧੋ ਮਨ ਮੇਰੋ ਹੌਸੋ ਜਾਨੋ ਛੰਦ ਬੰਦ ਨਾ, ਮੇਰਾ ਤਾਂ ਮਨ ਬਿਲਕੁਲ ਸਿੱਧਾ ਜੀ, ਮੈਂ ਵਾਲ ਛਾਲ ਤਾਂ ਜਾਣਦਾ ਹੀ ਨਹੀਂ। ਮਹਾਰਾਜ ਨੂੰ ਉਲਟਾ ਕਹਿਣ ਲੱਗ ਪਿਆ ਅਗੇ ਤੁਸੀਂ ਮੈਨੂੰ ਇੱਥੇ ਕਿੱਥੇ ਲਈ ਫਿਰਦੇ ਹੋ, ਇਹ ਤਾਂ ਮੈਨੂੰ ਇਹਨਾਂ ਨੇ ਹੋਰ ਹੀ ਕੁਛ ਬਣਾ ਤਾ। ਹੁਣ ਮਹਾਰਾਜ ਨੇ ਤਾਂ ਪਹਿਲਾਂ ਕਿਹਾ ਸੀ ਨਾ ਜਾਈ ਉੱਥੇ ਭਾਈ ਮਰਦਾਨਾ, ਇਹ ਨਗਰ ਚੰਗਾ ਨਹੀਂ ਹੈ।
ਨਾਨਕ ਬਖਾਨਾ ਸੁਨ ਕਾਨ ਮਰਦਾਨਾ ਨਾ ਬੈਨ ਮਮ ਮਾਨਾ ਤੁਮ ਕਰੀ ਮਨ ਭਾਈ ਆ।
ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਸੁਣ ਮਰਦਾਨਿਆ, ਕੰਨ ਦੇ ਕੇ ਸੁਣ, ਅਸੀਂ ਤੈਨੂੰ ਕਿਹਾ ਸੀ ਤੂੰ ਨਾ ਜਾਈ ਉੱਥੇ, ਤੂੰ ਕਿਹੜਾ ਸਾਡਾ ਬਚਨ ਮੰਨਿਆ? ਹੁਣ ਤੂੰ ਬਣਦਾ ਵੀ ਮੈਂ ਬੜਾ ਜੀ ਸਿੱਧਾ ਸਾਦਾ, ਮੇਰੇ ਚ ਵਲ ਛਲ ਨਹੀਂ ਹੈ। ਜੇ ਤੂੰ ਇੰਨਾ ਸਿੱਧਾ ਫਿਰ ਗੁਰੂ ਸਾਹਿਬ ਦਾ ਬਚਨ ਕਿਉਂ ਨੀ ਮੰਨਿਆ?
ਪੰਥ ਪਰਸ ਪਾਰਿਐ ਸਹੀ ਬਚਨ ਗੁਰੂ ਤਾਹੀ ਕਾਲ ਵਿਖੇ ਕੰਤ ਅੰਗਨ ਕਿਆਈਆ।
ਆਪਸ ਦੇ ਵਿਚ ਇਉਂ ਹੀ ਬਚਨ ਕਰ ਰਹੇ ਸਨ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ, ਔਰ ਕੰਤ ਅੰਗਨਾ ਕੇ ਆਈ ਆ। ਇਸਤਰੀਆਂ ਦੇ ਜਿਹੜੇ ਪਤੀ ਸਨ ਉਸ ਵਕਤ ਉਹ ਆ ਗਏ।
ਦੌਰ ਕਰ ਕੁਕਰਿਓ ਮਿਡ ਗਈ ਪਤ ਪਾਸ ਗੁਰੂ ਦਿਸ ਹੋਏ ਬਾਰ ਬਾਰ ਤਾਂ ਬਤਾਈਆ।
ਜਦੋਂ ਉਹਨਾਂ ਦੇ ਪਤੀ ਆਏ ਤਾਂ ਉਹ ਜਿਹੜੀ ਕੁਕਰੀ ਬਣੀ ਹੋਈ ਸੀ, ਇੱਕ ਭੇਡ ਬਣੀ ਹੋਈ ਸੀ, ਆਪਣੇ ਪਤੀਆਂ ਕੋਲ ਦੌੜ ਕੇ ਗਈਆਂ ਔਰ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਜੀ ਵੱਲ ਇਸ਼ਾਰੇ ਕਰਕੇ ਵਾਰ ਵਾਰ ਪਤੀਆਂ ਨੂੰ ਕਹਿੰਦੀਆਂ ਨੇ ਕਿ ਉਹਨਾਂ ਨੂੰ ਕਹੋ ਸਾਨੂੰ ਠੀਕ ਕਰ ਦੇਣ, ਅਸੀਂ ਆਹ ਸਾਡੇ ਰੂਪ ਪਲਟਾ ਦਿੱਤੇ ਨੇ ਉਹਨਾਂ ਨੇ।
ਬੋਲਣ ਸਖਤ ਨਹੀਂ ਇਹ ਤੋ ਉਤ ਦੌਰੀ ਫੇਰੈ ਬਲੰਗ ਲੋ ਹਲਾਏ ਫੁਰ ਰਾਏ ਸਮਝਾਈ ਆ।
ਬੋਲਣ ਦੀ ਸ਼ਕਤੀ ਤਾਂ ਹੈ ਨਹੀਂ, ਪਰ ਇੱਧਰ ਉੱਧਰ ਦੌੜੀਆਂ ਫਿਰਦੀਆਂ ਨੇ, ਪੂਛ ਹਿਲਾਉਂਦੀਆਂ ਨੇ, ਫੁਰਕਾਟੇ ਮਾਰਦੀਆਂ ਨੇ ਵੀ ਉੱਥੇ ਕਹੋ, ਉਹਨਾਂ ਨੂੰ ਕਹੋ ਵੀ ਸਾਨੂੰ ਠੀਕ ਕਰ ਦੇਣ।
ਈ ਨਿਜ ਦੇਖ ਕਰ ਚਿੰਤ ਮੈਂ ਬਸੇਖ ਭਏ ਜਾਣੇ ਕਲਾਬਾਨ ਇਹ ਸੰਤ ਕੋ ਆਈ ਆ।
ਆਪਣੀਆਂ ਇਸਤਰੀਆਂ ਨੂੰ ਇਸ ਹਾਲਤ ਵਿੱਚ ਦੇਖ ਕੇ ਚਿੰਤਾ ਚ ਹੋ ਗਏ ਉਹ ਬੰਦੇ, ਜਾਣ ਲਿਆ ਵੀ ਇਹ ਕੋਈ ਬਹੁਤ ਪੂਰਨ ਪੁਰਖ ਮਹਾਂਪੁਰਖ ਸਾਡੇ ਇਲਾਕੇ ਵਿੱਚ ਆਏ ਹਨ।
ਤਮ ਨਹਿ ਕਿਨੋ ਇਨ ਭਇਓ ਵਿਪਰੀਤ ਸੋ ਕੁਕਰਿਓ ਮੀਡੀ ਬਨ ਮਨ ਦੁੱਖ ਪਾਈਆ।
ਸੋ ਇਹਨਾਂ ਸਾਡੀਆਂ ਇਸਤਰੀਆਂ ਨੇ ਜਿਵੇਂ ਆਮ ਬੰਦਿਆਂ ਦੇ ਗਲਾਂ ਚ ਪਾਈ ਜਾਂਦੀਆਂ ਸੀ ਟਾਮਣ ਜੇ ਕਰ ਕਰਕੇ ਟੂਣੇ ਟਾਮਣ, ਇਹਨਾਂ ਦੇ ਵੀ ਕੋਸ਼ਿਸ਼ ਕੀਤੀ ਹੋਣੀ ਆ ਵੀ ਅਸੀਂ ਇਹਨਾਂ ਨੂੰ ਬਣਾ ਦਈਏ, ਪਰ ਇਹ ਉਲਟੇ ਹੀ ਪੈ ਗਏ। ਇਹਨਾਂ ਨੂੰ ਉਹ ਆਪ ਹੀ ਕੁਕਰੀ ਤੇ ਮੀਂਡੀ ਬਣ ਗਈਆਂ, ਜਿਵੇਂ ਆਪ ਜੀ ਨੂੰ ਪਹਿਲਾਂ ਵੀ ਇੱਕ ਵਾਰ ਪੁਰਾਣੀ ਪਹਿਲੀ ਜਪਜੀ ਸਾਹਿਬ ਦੀ ਕਥਾ 'ਚ ਦੱਸਿਆ ਹੋਇਆ ਨਾ ਸੰਗਤ ਨੂੰ ਕਿ ਜਿਵੇਂ ਕਲਕੱਤੇ ਆਪਣੇ ਸਿੰਘ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਵੇਲੇ ਜਾ ਗਏ ਹੋਏ ਸੀ ਦਾਤਣਾ ਲੈਣ, ਬਾਹਰ ਬਾਰ ਬਾਰ ਸੀ ਜਿੱਥੇ ਕਿੱਕਰਾਂ ਹੁੰਦੀਆਂ ਕਲਕੱਤੇ ਤੋਂ ਬਾਹਰ ਬਾਹਰ, ਉੱਥੇ ਇੱਕ ਸਾਧੂ ਜਿਹਾ ਝੌਂਪੜੀ ਬਣਾ ਕੇ ਰਹਿੰਦਾ, ਉਹ ਧਾਗਾ ਜਿਹਾ ਫੜਾ ਦਿੰਦਾ ਹੁੰਦਾ ਸੀ ਵੀ ਧਾਗਾ ਫੜੀ ਆ ਵੱਟ ਜੇ ਚਾੜਨੇ ਆ ਨਾਲੇ ਮੰਤਰ ਪੜ੍ਹੀ ਜਾਣਾ। ਉਹ ਤਾਂਬੇ ਦੀ ਤਾਰ ਬਣ ਕੇ ਦੂਜੇ ਦਾ ਗਲ ਵੱਢ ਦਿੰਦਾ ਹੁੰਦਾ ਸੀ ਧਾਗਾ ਜਿਹਾ, ਬੰਦੇ ਨੇ ਮਰ ਜਾਣਾ। ਇਹ ਜਿਹੜਾ ਸਿੰਘ ਦਾਤਣਾ ਲੈਣ ਗਿਆ ਸੀ ਤਾਂ ਉਹ ਅਨਪੜ੍ਹ ਸੇਵਾ ਹੀ ਕਰਦਾ ਹੁੰਦਾ ਸੀ, ਪਰ ਮੂਲ ਮੰਤਰ ਬਹੁਤ ਪੜ੍ਹਦਾ ਸੀ। ਉਹਨੇ ਦਿਨ ਰਾਤ ਬਸ ਮੂਲ ਮੰਤਰ ਪੜ੍ਹੀ ਜਾਣਾ, ਸੇਵਾ ਕਰੀ ਜਾਣੀ। ਜਦ ਇਹਨੇ ਸਾਧੂ ਨੇ ਧਾਗਾ ਜਿਹਾ ਫੜਾਇਆ ਬਈ ਮੈਂ ਇਹਨੂੰ ਵੀ ਮਾਰ ਦਿਆਂ, ਉਹਨੂੰ ਐਵੇਂ ਸਵਾਦ ਹੀ ਪਿਆ ਹੋਇਆ ਸੀ। ਉਸ ਵਕਤ ਜਦ ਮੰਤਰ ਜਿਹਾ ਪੜ੍ਹਿਆ ਧਾਗਾ ਫੜਾ ਕੇ, ਹੁਣ ਉੱਧਰ ਮੂਲ ਮੰਤਰ ਇੱਧਰ ਕੱਲਾ ਮੰਤਰ, ਉਹ ਧਾਗਾ ਉਲਟ ਕੇ ਸਾਧ ਦੇ ਗਲ ਤੇ ਵੱਜਿਆ, ਉਹੀ ਚੜ੍ਹਾਈ ਕਰ ਗਿਆ, ਉਲਟ ਜਾਂਦਾ ਮੰਤਰ। ਜੇ ਮੂਹਰੇ ਤਾਕਤ ਜ਼ਿਆਦਾ ਹੋਵੇ ਫਿਰ ਆ ਕੇ ਵਾਰ ਕਰਦਾ, ਵਾਰ ਕਰਕੇ ਫਿਰ ਉਲਟ ਜਾਂਦਾ। ਉਲਟਿਆ ਜਦੋਂ ਚੜ੍ਹਾਈ ਕਰ ਗਿਆ, ਉਹ ਦੋਥੋਂ ਦੌੜੇ ਬੱਸ ਚੜ੍ਹ ਕੇ ਆ ਗਏ, ਮਹਾਂਪੁਰਖਾਂ ਨੂੰ ਆ ਕੇ ਦੱਸਿਆ, ਕਹਿੰਦੇ ਭਾਈ ਅੱਜ ਚੜ੍ਹਾਈ ਕਰ ਜਾਣੀ ਸੀ ਤੂੰ, ਪਰ ਇਹ ਮੂਲ ਮੰਤਰ ਕਰਕੇ ਬਚਾਅ ਹੋ ਗਿਆ ਤੇਰਾ। ਇਸ ਤਰ੍ਹਾਂ ਇਹ ਕਈ ਚੀਜ਼ਾਂ ਐਸੀਆਂ ਦੇਖੀਆਂ ਹੋਈਆਂ ਵੀ ਨੇ ਅਸੀਂ। ਇਹ ਠੀਕ ਆ ਕਿ ਆਪਾਂ ਲੁਕਾਉਣ ਦੇ ਮਾਰੇ ਭਾਵੇਂ ਕਹਿ ਦਿਓ ਇਹਨਾਂ ਤਾਕਤ ਨਹੀਂ ਹੁੰਦੀ, ਪਰ ਐਸੀਆਂ ਗੱਲਾਂ ਹੁੰਦੀਆਂ ਨੇ ਕਈ ਵਾਰ, ਅਸੀਂ ਕਈ ਚੀਜ਼ਾਂ ਨਹੀਂ ਵੀ ਸਟੇਜ 'ਤੇ ਸੁਣਾਉਂਦੇ, ਪਰ ਬਹੁਤ ਸਾਰੇ ਕਿੱਸੇ ਕਈ ਵਾਰ, ਕਿਉਂਕਿ ਮਹਾਂਪੁਰਖਾਂ ਦੇ ਦੁੱਖੀ ਵੀ ਬੜੇ ਸੀ, ਕਈ ਵਾਰ ਅਹੀਆਂ ਗੱਲਾਂ ਕਰ ਵੀ ਜਾਂਦੇ ਸੀ ਉਹ, ਪਰ ਉੱਥੇ ਚੱਲਦੀ ਕੋਈ ਚੀਜ਼ ਨਹੀਂ ਹੁੰਦੀ, ਕਿਉਂਕਿ ਜਿੱਥੇ ਬੰਦਗੀ ਹੈ, ਸਿਮਰਨ ਹੈ, ਪਾਠ ਅਭਿਆਸ ਹੈ, ਉੱਥੇ ਲੋਕ ਆਪਣੀ ਕੋਸ਼ਿਸ਼ ਜ਼ਰੂਰ ਕਰਦੇ ਨੇ। ਜਿਵੇਂ ਲੈਸਟਰ ਸ਼ਹਿਰ ਦੇ ਵਿੱਚ ਇੰਗਲੈਂਡ 'ਚ ਪਟਵਾਰੀ ਜੀ ਨਾਲ ਹੋਇਆ ਸੀ, ਮੇਰੇ ਹੁੰਦਿਆਂ ਹੀ ਇਸ ਵਾਰੀ ਉਹਨਾਂ ਚੜ੍ਹਾਈ ਕੀਤੀ ਆ, ਸੋ ਉਹਨਾਂ ਨੂੰ ਵੀ ਲੈ ਗਏ ਸੀ ਇੱਕ ਮੁਸਲਮਾਨ ਫਕੀਰ ਕੋਲ। ਉਹ ਹੁਣ 32 ਮਾਲਾ ਕਹਿੰਦੇ ਮੈਂ ਰੋਜ਼ ਕਰਦਾ ਮੂਲ ਮੰਤਰ ਦੀਆਂ, 33 ਮਾਲਾ ਕਰਦੇ ਸੀ ਉਹ 31 ਸਾਲਾਂ ਤੋਂ, 31 ਸਾਲ ਸੰਤ ਮਾਝਾ ਸਿੰਘ ਜੀ ਹੋਤੀ ਮਰਦਾਨ ਵਾਲਿਆਂ ਦੇ ਸੰਗੀ ਸਨ ਉਹ। ਤਾਂ ਉਸ ਵਕਤ ਜਦੋਂ ਲੈ ਕੇ ਗਏ ਤਾਂ ਉੱਥੇ ਵੀ ਕੰਮ ਪੁੱਠਾ ਹੀ ਪੈ ਗਿਆ ਸੀ। ਫਿਰ ਉਹ ਤਾਂਤਰਿਕ ਜੀ ਨੂੰ ਉਹ ਚੁੱਕ ਕੇ ਕੰਧ ਨਾਲ ਕੁਰਸੀ ਵੱਜੀ ਸੀ। ਅੱਜ ਤੱਕ ਸਾਰੀ ਇੰਗਲੈਂਡ ਦੀ ਸੰਗਤ ਇਹ ਗੱਲ ਜਾਣਦੀ ਹੈ, ਸਾਰੇ ਇੰਗਲੈਂਡ ਵਿੱਚ ਮਸ਼ਹੂਰ ਆ। ਉਹਨਾਂ ਦਿਨਾਂ 'ਚ ਅਖਬਾਰਾਂ 'ਚ ਆਈ ਸੀ ਗੱਲ, ਇੱਥੇ ਵੀ ਆਈ ਸੀ, ਕਨੇਡਾ ਵਿੱਚ ਵੀ ਲੋਕਾਂ ਨੂੰ ਪਤਾ, ਆਸਟ੍ਰੇਲੀਆ 'ਚ ਵੀ ਪਤਾ, ਬਹੁਤ ਸਾਰੇ ਥਾਵਾਂ 'ਤੇ ਗੱਲ ਫੈਲੀ ਵੀ ਸੀ। ਇਸ ਕਰਕੇ ਜਿਹੜਾ ਮੂਲ ਮੰਤਰ ਦੀ ਪਾਵਰ ਹੈ, ਤਾਕਤ ਹੈ, ਇਹਦੇ ਬਰਾਬਰ ਨਹੀਂ ਹੋਰ ਕੁਛ ਥੱਲੇ ਥੱਲੇ ਹੀ ਹੈ ਸਭ ਕੁਛ। ਜਾਂ ਮੂਲ ਮੰਤਰ ਦਾ ਅਭਿਆਸੀ ਹੈ ਉਹ ਸਭ ਤੋਂ ਹੀ ਸ਼੍ਰੋਮਣੀ ਹੋ ਜਾਂਦਾ। ਜਪਜੀ ਸਾਹਿਬ ਵੀ ਉਹੀ ਚੀਜ਼ ਹੈ। ਔਰ ਇਸੇ ਪ੍ਰਕਾਰ ਬਾਣੀ ਪੜ੍ਹਨ ਦੇ ਨਾਲ ਗੁਰੂ ਸਾਹਿਬ ਦੀ ਕਿਰਪਾ ਹੁੰਦੀ, ਵਾਹਿਗੁਰੂ ਮੰਤਰ ਨਾਲ ਮਿਹਰ ਹੁੰਦੀ ਹੈ।
ਚੱਲੇ ਨਹਿ ਜਾਏ ਇਸ ਵਿਦ ਕੀ ਬਣਾਏ ਆ ਬਕੀਨੀ ਖੋਤਾ ਜੋ ਲੇਹ ਜਾ ਤੋ ਬਖਸਾਈ ਆ।
ਹੁਣ ਇਹ ਕਿਤੇ ਸੰਤ ਚਲੇ ਹੀ ਨਾ ਜਾਣ, ਪਤੀਆਂ ਨੂੰ ਫਿਕਰ ਹੋ ਗਿਆ ਸਾਡੀਆਂ ਤਾਂ ਇਸਤਰੀਆਂ ਬਦਲੀ ਦਿੱਤੀਆਂ ਇਹਨਾਂ ਨੇ, ਚਲੋ ਬਈ ਸਾਰੇ ਜਾਣੇ ਇਕੱਠੇ ਹੋ ਕੇ ਮਾਫ਼ੀ ਮੰਗਦੇ ਆ ਹੁਣ ਇਹਨਾਂ ਸੰਤਾਂ ਨੂੰ ਬੇਨਤੀ ਕਰੀਏ।
ਦੌਰ ਦੋਨੋ ਮੇਰੇ ਚਰਨ ਗਹਿ ਆਨ ਕਰ ਭਏ ਮਨ ਦੀਨ ਕੀਨੀ ਬੇਨਤੀ ਵਡਾਈ ਆ।
ਦੌੜ ਕੇ ਦੋਨੋ ਜਾਣੀਏ ਜਾਂ ਉਹਨਾਂ ਦੇ ਪਤੀ ਕਹਿੰਦੇ ਮੇਰੇ ਹੀ ਚਰਨ ਗਹੇ ਆਨ ਕਰ, ਭਾਈ ਬਾਲਾ ਜੀ ਕਹਿੰਦੇ ਮੇਰੇ ਪੈਰ ਫੜ ਲਏ ਆ ਕਰਕੇ ਉਹਨਾਂ ਨੇ, ਔਰ ਬਹੁਤ ਦੀਨ ਹੋ ਕਰਕੇ ਦੋਨੇ ਭਏ ਤੋਂ ਭਾਵ ਦੋਨੋ ਪਤੀ ਬਹੁਤ ਬੇਨਤੀਆਂ ਕਰਨ ਲੱਗੇ, ਵਡਿਆਈਆਂ ਕਰਨ ਲੱਗੇ।
ਪਾਣੀ ਮੈਂ ਬਖਾਨੀ ਜਾਹੋ ਤਾਹੀਂ ਪਾਸ ਬੰਦ ਪਾਣੀ ਬਖਸ਼ਣ ਹਰ ਸੋ ਖਤਾ ਕੀਨੀ ਜਾਹੀ ਕੀ।
ਮੈਂ ਉਹ ਭਾਈ ਬਾਲਾ ਜੀ ਕਹਿੰਦੇ ਕਿਹਾ ਬਚਨ ਕਹੇ ਉਹਨਾਂ ਨੂੰ ਜਾਹੋ ਤਾਹੀਂ ਪਾਸ ਬੰਦ ਪਾਣੀ, ਉਹ ਮੈਨੂੰ ਕਾਹਨੂੰ ਫੜਦੇ ਹੋ, ਉਹਨਾਂ ਦੇ ਹਜਾ ਚਰਨੀ ਪਾਓ, ਜਾ ਕੇ ਹੱਥ ਜੋੜ ਕੇ ਮਾਫ਼ੀ ਮੰਗੋ, ਬਖਸ਼ਣ ਹਾਰ ਸੋ ਖਤਾ ਕੀਨੀ ਜਾਹੀ ਕੀ। ਜਿਨ੍ਹਾਂ ਦੀ ਉਹ ਬੇਅਦਬੀ ਕੀਤੀ ਤੁਹਾਨੂੰ ਪਤਾ ਨਹੀਂ ਕੌਣ ਨੇ ਇਹ, ਤੁਸੀਂ ਬੇਅਦਬੀ ਕਰਨ ਤੁਰ ਪਏ, ਤੁਸੀਂ ਵੀ ਕਈ ਸਾਲਾਂ ਦੇ ਗਿੱਝੇ ਗਿੱਝੇ ਹਰੇਕ ਨੂੰ ਹੀ ਪੈਂਦੇ ਸੀ ਟੁੱਟ ਕੇ, ਹੁਣ ਦੇਖ ਲਓ ਸਵਾਦ। ਇਸ ਕਰਕੇ ਕਈ ਵਾਰ ਹੁੰਦਾ ਫਿਰ ਉਹ ਪਟਵਾਰੀ ਜੀ ਨੂੰ, ਉਹ ਇੰਗਲੈਂਡ ਦੀ ਗੱਲ 'ਚ ਪਟਵਾਰੀ ਜੀ ਨੂੰ ਫਿਰ ਬੁਲਾਇਆ, ਉਹ ਦੂਜੇ ਕਿ ਦਿਨ ਹਸਪਤਾਲ ਤੋਂ ਜਾਂ ਮੁੜਿਆ, ਸੱਟਾਂ ਸੁੱਟਾਂ ਵੀ ਵੱਜ ਗਈਆਂ ਸੀ ਉਹਨੂੰ, ਆ ਕਰਕੇ ਫਿਰ ਉਸ ਵਕਤ ਬੁਲਾਇਆ, ਜਦ ਫਿਰ ਦੋਵੇਂ ਪੈਰ ਫੜ ਲਏ ਔਰ ਭੇਟਾ ਵੀ ਦੇਵੇ ਨਾਲ, ਪੌਂਡ ਵੀ ਦੇਵੇ, ਸੋਨਾ ਵੀ ਦੇਵੇ, ਕਾਹਦੇ ਲਈ ਅਖੇ ਜਿਹੜਾ ਤੇਰੇ ਕੋਲ ਇਲਮ ਹੈ ਉਹ ਦੱਸ ਮੈਨੂੰ ਕਿਹੜਾ। ਕਹਿੰਦਾ ਮੈਂ 14 ਇਲਮ ਸਿੱਧ ਕੀਤੇ, ਅਫਰੀਕਾ ਤੋਂ ਆ ਕੇ ਵਸਿਆ ਸੀ ਉਹ ਇੱਥੇ, 14 ਇਲਮ ਸਿੱਧ ਕੀਤੇ ਨੇ, ਪਰ ਆਹ ਤੇਰੇ ਵਾਲਾ ਇਲਮ ਬੜਾ ਜ਼ਬਰਦਸਤ ਹੈ, ਮੇਰੇ ਸਾਰੇ ਹੀ ਫੇਲ ਹੋ ਗਏ ਇੱਥੇ। ਸੋ ਪਟਵਾਰੀ ਜੀ ਕਹਿਣ ਲੱਗੇ, ਮੈਨੂੰ ਨਾਮ ਭੁੱਲ ਗਿਆ ਉਹਨਾਂ ਦਾ, ਉਹ ਕਹਿਣ ਲੱਗੇ ਬਈ ਭਾਈ ਇਹਦੇ ਲਈ ਤਾਂ ਅੰਮ੍ਰਿਤ ਛਕਣਾ ਪੈਣਾ, ਉਹ ਬੜੇ ਸਿੱਧੇ ਸਾਦੇ ਮਹਾਂਪੁਰਖ, ਭਾਈ ਇਹ ਤਾਂ ਅੰਮ੍ਰਿਤ ਛਕਣਾ ਪੈਣਾ ਪੰਜ ਪਿਆਰਿਆਂ ਤੋਂ, ਪੰਜ ਪਿਆਰੇ ਤੈਨੂੰ ਫਿਰ ਦੇਣਗੇ ਮੂਲ ਮੰਤਰ, ਗੁਰਮੰਤਰ, ਨਿਤਨੇਮ, ਫਿਰ ਤੈਨੂੰ ਇਹਦਾ ਅਭਿਆਸ ਕਰਨਾ ਪਵੇਗਾ। ਜਦ ਤੂੰ ਅਭਿਆਸ ਕਰੇਗਾ ਨਾ ਫਿਰ ਇਹ ਤਾਕਤ ਆਉਂਦੀ ਸਰੀਰ 'ਚ। ਫਿਰ ਉਹ ਕਹਿੰਦਾ ਨਾ ਇਹ ਤਾਂ ਨਹੀਂ ਮੈਂ ਕਰ ਸਕਦਾ, ਅੰਮ੍ਰਿਤ ਨਹੀਂ ਛਕ ਸਕਦਾ, ਮੈਂ ਆਪਣਾ ਧਰਮ ਨਹੀਂ ਛੱਡ ਸਕਦਾ। ਕਹਿੰਦਾ ਮੈਂ ਇੰਗਲੈਂਡ ਹੀ ਛੱਡ ਜਾਂਦਾ ਫਿਰ, ਵੀ ਦੇਖ ਲਓ ਇੰਗਲੈਂਡ ਛੱਡ ਕੇ ਵਾਪਸ ਅਫਰੀਕਾ ਚਲਿਆ ਗਿਆ ਉਹ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਹੁਣ ਜਿਹੜੇ ਬੇਅਦਬੀ ਕੀਤੀ, ਭਾਈ ਬਾਲਾ ਜੀ ਕਹਿੰਦੇ ਜਾਓ ਜਾ ਕੇ ਉਹਨਾਂ ਦੇ ਚਰਨੀ ਪੈ ਜਾਓ, ਬਖਸ਼ਾ ਲਓ।
ਤਾਈ ਕਰ ਪਾਏ ਗਾਹੇ ਜਾਏ ਗੁਰੂ ਨਾਨਕ ਕੇ ਦੂਰ ਅਬ ਕੀ ਜਾ ਰਿਸ ਕਿੰਨੀ ਜੋਗ ਨਾਹੀ ਕੀ।
ਧਾ ਕਰਕੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਡਿੱਗ ਪਏ ਜਾ ਕੇ, ਹੇ ਮਹਾਰਾਜ ਹੁਣ ਆਪਣਾ ਵੀਰ ਰਸ ਦੂਰ ਕਰੋ, ਜੋ ਇਹਨਾਂ ਨੇ ਗੁਨਾਹ ਕੀਤਾ ਜੋ ਗਲਤੀ ਕੀਤੀ ਆ ਉਹ ਕਿਰਪਾ ਕਰਕੇ ਮਾਫ ਕਰ ਦਿਓ ਜੀ।
ਜੋਗਤਾ ਕੋ ਚੀਲ ਨਾ ਹੈ ਜਾਣਤਾ ਹੈ ਸੰਤ ਸੀਲ ਭਲੀ ਭੂਲੀ ਮਤ ਸਦਾ ਜਿਨ ਕਾਮ ਭੋਗ ਚਾਹੇ ਕੀ।
ਸੋ ਇਹ ਜਿਹੜੀਆਂ ਜੋਗਤਾ ਤੋਂ ਭਾਵ ਕੁਚੀਲ ਇਸਤਰੀਆਂ ਨੇ ਨਾ, ਇਹ ਨਹੀਂ ਜਾਣਦੀਆਂ ਸੰਤ ਸੀਲ, ਸੁਭਾਓ ਸੀਲ, ਸੁਭਾਅ ਕੀ ਹੁੰਦਾ ਮਹਾਂਪੁਰਖਾਂ ਦਾ, ਸੀਲ ਸੁਭਾਅ ਕਾਮ ਕਰੋ ਲੋਭ ਮੋਹ ਹੰਕਾਰ ਤੋਂ ਬਿਨਾਂ ਹੁੰਦੇ ਨੇ ਮਹਾਂਪੁਰਖ, ਇਹਨਾਂ ਦੀ ਮਤ ਹਮੇਸ਼ਾ ਹੀ ਭੁੱਲੀ ਹੈ, ਜਿਹੜੀਆਂ ਹਮੇਸ਼ਾ ਵਿਕਾਰੀ ਜੀਵਨ ਹੀ ਬਤੀਤ ਕਰਦੀਆਂ, ਵਿਕਾਰਾਂ ਨੂੰ ਹੀ ਭੋਗਦੀਆਂ ਹਨ।
ਕਰਮ ਕਮਾਇਓ ਜਸ ਪਾਇਓ ਫਲ ਇਹਨੇ ਤਸ ਸਾਧ ਉਪਕਾਰੀ ਹੋਤ ਇੱਛਾ ਨਹੀਂ ਕਾਹੇ ਕੀ।
ਇਹਨਾਂ ਨੇ ਜਿਹਾ ਜਿਹਾ ਹੁਣ ਕਰਮ ਕੀਤਾ ਸੀ ਮਾੜਾ, ਦੇਖੋ ਉਹ ਜਿਹਾ ਫਲ ਇਹਨਾਂ ਨੇ ਪਾ ਲਿਆ ਮਹਾਰਾਜ, ਔਰ ਦੇਖੋ ਉਹਨਾਂ ਨੂੰ ਫਲ ਮਿਲ ਗਿਆ ਹੈ, ਪਰ ਤੁਸੀਂ ਉਪਕਾਰੀ ਸਾਧੂ ਮਹਾਤਮਾ ਹੋ, ਸੋ ਇਸ ਕਰਕੇ ਸਾਨੂੰ ਹੋਰ ਕੋਈ ਇੱਛਾ ਨਹੀਂ, ਇਹਨਾਂ ਨੂੰ ਠੀਕ ਕਰ ਦਿਓ, ਤੁਹਾਨੂੰ ਵੀ ਹੋਰ ਕੋਈ ਇੱਛਾ ਨਹੀਂ ਹੈ ਮਹਾਰਾਜ, ਤੁਸੀਂ ਕਿਰਪਾ ਕਰਕੇ ਇਹਨਾਂ ਦੋਨਾਂ ਨੂੰ ਦੁਬਾਰ ਤੋਂ ਫਿਰ ਇਸਤਰੀਆਂ ਬਣਾ ਦਿਓ ਜੀ।
ਸਈਆ ਮੰਦਮਤੀ ਮਨ ਮੂਰਖ ਏ ਜਿਨ ਸੰਤਨ ਸੋਠ ਟਾਮਨ ਕੀਨਾ।
ਇਹ ਬਹੁਤ ਖੋਟੀ ਬੁੱਧੀ ਵਾਲੀਆਂ ਮੂਰਖ ਇਸਤਰੀਆਂ ਨੇ ਜਿਨ੍ਹਾਂ ਸੰਤਾਂ ਦੇ ਨਾਲ ਉੱਠ ਕੇ ਟੂਣੇ ਟਾਮਣ ਕਰਨੇ ਸ਼ੁਰੂ ਕਰ ਦਿੱਤੇ।
ਠੌਰ ਕਠੋਰ ਨਾ ਜਾਣਤਾ ਹੈ ਨਿਤ ਆਤਰ ਕਾਮ ਤੇ ਹੋਤ ਅਧੀਨਾ।
ਇਹ ਵਿਸ਼ੇ ਵਿਕਾਰੀਆਂ ਵਾਲੀਆਂ ਜੀਵ ਇਸਤਰੀਆਂ ਜਿਹੜੀਆਂ ਨੇ ਸੰਸਾਰ ਦੇ ਅੰਦਰ ਥਾਂ ਕਥਾਂ ਨਹੀਂ ਜਾਣਦੀਆਂ, ਇੱਕ ਚੀਜ਼ ਨੋਟ ਕਰਨ ਵਾਲੀ ਹੈ ਕਿ ਮਹਾਰਾਜ ਨੇ ਵਚਨ ਕੀਤਾ ਨਾ, ਰੋਗੀ ਕਿ ਭਾਣਾ ਸਭ ਰੋਗੀ। ਇਹ ਮੈਂ ਇੱਕ ਚੀਜ਼ ਜ਼ਿੰਦਗੀ 'ਚ ਆਪਣੀ ਦੇਖੀ, ਜਿਹੜਾ ਬੰਦਾ ਵਿਕਾਰੀ ਹੈ ਨਾ, ਉਹ ਸਾਰਿਆਂ ਨੂੰ ਹੀ ਵਿਕਾਰੀ ਸਮਝਦਾ ਹੁੰਦਾ, ਵੀ ਪਤਾ ਨਹੀਂ ਇੰਨੇ ਵਿਕਾਰ ਸਾਰਿਆਂ ਦੇ ਅੰਦਰ ਹੀ ਨੇ। ਜਿਹੜਾ ਰੋਗੀ ਆ ਉਹ ਕਹਿੰਦਾ ਸਾਰੇ ਰੋਗੀ ਨੇ, ਕਾਮੀ ਕਹਿੰਦਾ ਕਾਮੀ ਨੇ, ਕ੍ਰੋਧੀ ਕਹਿੰਦਾ ਸਾਰੇ ਕ੍ਰੋਧੀ ਹੋਣੇ ਆ। ਪਰ ਨਹੀਂ, ਵਿਕਾਰ ਜਿਹੜੇ ਹੁੰਦੇ ਨੇ ਉਹ ਗੁਰਸਿੱਖਾਂ ਦੇ, ਜਿਨ੍ਹਾਂ 'ਤੇ ਬਹੁਤ ਕਿਰਪਾ ਹੁੰਦੀ ਆ, ਹੌਲੀ ਹੌਲੀ ਸਭ ਸ਼ਾਂਤ ਹੋ ਜਾਂਦੇ ਨੇ, ਨਾਸ ਹੋ ਜਾਂਦੇ ਨੇ ਗੁਰੂ ਸਾਹਿਬ ਦੀ ਕਿਰਪਾ ਨਾਲ, ਮਨ ਦੇ ਅੰਦਰ ਠਾਰ ਪੈ ਜਾਂਦਾ, ਠੰਡ ਪੈ ਜਾਂਦੀ ਹੈ, ਇਹ ਸਾਰੀਆਂ ਚੀਜ਼ਾਂ ਉਹਨਾਂ ਦੀਆਂ ਦੂਰ ਹੋ ਜਾਂਦੀਆਂ। ਪਰ ਕਹਿੰਦੇ ਖੋਟੀ ਬੁੱਧੀ ਵਾਲੀਆਂ ਐਂ ਸਮਝਦੀਆਂ ਕਿ ਹਰੇਕ ਬੰਦਾ ਹੀ ਇਸ ਪ੍ਰਕਾਰ ਦਾ ਹੁੰਦਾ ਹੈ।
ਆਪ ਕਰੋ ਕਰਨਾ ਕਰਨਾ ਕਰ ਤੋ ਸਰਨਾ ਪਰਨਾ ਹਮਲੀਨਾ।
ਮਹਾਰਾਜ ਸੱਚੇ ਪਾਤਸ਼ਾਹ ਆਪ ਹੁਣ ਕਿਰਪਾ ਕਰੋ ਜੀ, ਇਹ ਕਿਰਪਾ ਦੀ ਖਾਣ ਤੋ ਸ਼ਰਨਾ ਪਰਨਾ ਹਮਲੀਨਾ, ਤੁਹਾਡੀ ਸ਼ਰਨ ਦਾ ਪਰਨਾ ਹੁੰਦਾ ਆਸਰਾ ਅਸੀਂ ਲੈ ਲਿਆ।
ਮਾਨਵ ਕੀ ਦੇਹ ਕਰੋ ਇਨਕੀ ਬਖਸੋ ਅਪਰਾਧ ਤੁਮੇ ਪ੍ਰਵਚੀਨਾ।
ਅਸੀਂ ਆਪ ਜੀ ਨੂੰ ਸਵਾਮੀ ਮਾਲਕ ਪਰਮੇਸ਼ਰ ਰੂਪ ਜਾਣਿਆ ਹੈ, ਤੁਸੀਂ ਕਿਰਪਾ ਕਰੋ ਇਹਨਾਂ ਦੀ ਜਿਹੜੀ ਦੇਹੀ ਬਣਾਤੀ ਨਾ, ਪਲਟਾ ਦਿੱਤੀ ਹੋਰ ਪਾਸੇ ਨੂੰ ਹੀ, ਕੁੱਕਰੀ ਬਣਾਤੀ, ਭੇਡ ਬਣਾਤੀ, ਇਹਨਾਂ ਨੂੰ ਫੇਰ ਤੋਂ ਜਿਹੜੀ ਹੈ ਮਾਨਵ ਦੇਹੀ ਵਾਪਸ ਦੇ ਦਿਓ।
ਗੁਰੂ ਨਾਨਕ ਆਨਣ ਭੈਣ ਬਣੈ ਗੁਰਸਿੱਖੀ ਮਨਜੂਰ ਕਰੋ ਮਨ ਮਾਹੀ।
ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਕਹਿੰਦੇ ਐਦਾਂ ਨਹੀਂ, ਸਿੱਖੀ ਮਨਜੂਰ ਕਰੋ ਪਹਿਲਾਂ, ਵੀ ਅਸੀਂ ਪੂਰਨ ਗੁਰਸਿੱਖਾਂ ਵਾਲੇ ਕਰਮ ਕਮਾਵਾਂਗੇ, ਰਹਿਤ ਮਰਿਆਦਾ ਅਸੀਂ ਦੱਸ ਕੇ ਜਾਵਾਂਗੇ, ਕਿ ਜੇ ਸਵੇਰੇ ਇਸ਼ਨਾਨ ਕਰਨ ਦਾ, ਆਪਣਾ ਬਾਣੀ ਪੜ੍ਹਨ ਦਾ, ਅਕਾਲ ਪੁਰਖ ਦਾ ਸਿਮਰਨ ਕਰਨ ਦਾ ਪਹਿਲਾਂ ਪਰਣ ਕਰੋ, ਵੀ ਅਸੀਂ ਸਾਰੇ ਜਾਣੇ ਸਿੱਖ ਬਣਾਂਗੇ। ਜੇ ਤੁਸੀਂ ਸਿੱਖ ਬਣੋਗੇ ਨਾ, ਤਾਂ ਅਸੀਂ ਠੀਕ ਕਰਾਂਗੇ ਇਹਨਾਂ ਨੂੰ।
ਧਰਮ ਸਾਲ ਕਰੋ ਹਰ ਨਾਮ ਰਰੋ ਉਰ ਭਾਉ ਧਰੋ ਹਰ ਕੈ ਕਿਰਤ ਜਾਹੀ।
ਜਿਹੜੀ ਹਰੀ ਦੀ ਪਰਮਾਤਮਾ ਦੀ ਕਿਰਤ ਹੈ ਨਾ, ਇਹ ਕੰਮ ਅੱਜ ਦੇ ਤੁਸੀਂ ਛੱਡ ਕੇ ਦੂਜੀ ਕਿਰਤ ਹਰੀ ਦੀ ਕਿਰਤ ਨੂੰ, ਇਹ ਫਿਰ ਇੱਧਰ ਲੱਗੋ। ਕੀ ਕਰੋ? ਧਰਮਸਾਲ ਕਰੋ। ਧਰਮਸਾਲ ਹੁੰਦੀ ਗੁਰੂ ਘਰ ਬਣਾਓ ਇੱਕ ਪਹਿਲਾਂ, ਉਹਦੇ 'ਚ ਬਹਿ ਕੇ ਹਰ ਨਾਮ ਰਰੋ, ਉਹਦੇ 'ਚ ਬਹਿ ਕੇ ਵਾਹਿਗੁਰੂ ਵਾਹਿਗੁਰੂ ਕਰੋ, ਔਰ ਭਾਉ ਧਰੋ, ਮਨ ਦੇ ਅੰਦਰ ਪ੍ਰੇਮ ਧਰ ਕੇ ਪਰਮੇਸ਼ਰ ਦਾ ਸਿਮਰਨ ਕਰੋ, ਧਰਮਸਾਲ ਬਣਾਓ, ਗੁਰੂ ਘਰ ਬਣਾਓ, ਤਾਂ ਤੁਹਾਨੂੰ ਛੱਡਾਂਗੇ ਅਸੀਂ।
ਸਿੱਖ ਸੰਤਨ ਸੇਵੋ ਹੋਏ ਭਲੋ ਤਮਾ ਗਰੀਬ ਪਰੈ ਨ ਅੰਤ ਖਫਾਹੀ।
ਫਿਰ ਤੁਸੀਂ ਇਉਂ ਕਰੋ, ਕੋਈ ਗੁਰਸਿੱਖ ਆਉਂਦਾ, ਕੋਈ ਸੰਤ ਮਹਾਤਮਾ ਆਉਂਦਾ, ਉਹਦੀ ਸੇਵਾ ਕਰਿਆ ਕਰੋ। ਆਓ ਗਰੀਬ ਪਰੈ ਨ ਅੰਤ ਖਫਾਹੀ, ਤੁਹਾਡੇ ਗਲ ਦੇ ਵਿੱਚ ਅੰਤ ਨੂੰ ਜਮਦੂਤਾਂ ਦੀ ਫਾਹੀ ਫੇਰ ਨਹੀਂ ਪਵੇਗੀ।
ਸੁਣ ਦੀਨ ਭਏ ਭਨ ਹੀ ਮੁਖਤੇ ਤੁਮਰੇ ਅਨੁਸਾਰ ਬਿਨਾ ਹਮ ਨਾਹੀ।
ਸੁਣ ਕੇ ਦੀਨ ਹੋ ਗਏ ਬਹੁਤ, ਮੁਖੋਂ ਕਹਿਣ ਲੱਗੇ ਤੁਹਾਡੇ ਤੋਂ ਬਿਨਾ ਨਹੀਂ ਸੀ ਚੱਲਦੇ, ਤੁਮਰੇ ਅਨੁਸਾਰ ਬਿਨਾ ਹਮ ਨਾਹੀ। ਮਹਾਰਾਜ ਜਿਵੇਂ ਤੁਸੀਂ ਕਹੋਗੇ ਅਸੀਂ ਉਵੇਂ ਕਰਾਂਗੇ। ਆਪ ਜੀ ਨੇ ਕਿਰਪਾ ਕੀਤੀ ਆ, ਸਾਡੀਆਂ ਅੱਖਾਂ ਖੋਲ ਦਿੱਤੀਆਂ ਜੀ।
ਕਵਿਤ ਨਾਰ ਦੁਰਾਚਰ ਵਿਵਚਾਰਨ ਕੀ ਚਾਲ ਜਿਹੇ ਸੋਤੇ ਦੁਖ ਦੈਨ ਹੂ ਕੇ ਜੋਗ ਮਨ ਜਾਣੈ।
ਹੁਣ ਇਹ ਜਿਹੜੀਆਂ ਇਹ ਨਾਰਾਂ ਸਨ, ਦੁਰਾਚਾਰ ਤੋਂ ਭਾਵ ਖੋਟੀਆਂ, ਵਿਵਚਾਰਨ ਕੀ ਚਾਲ ਜਿਹੇ, ਵਿਵਚਾਰਨ ਦੀ ਜਿਹੜੀ ਚਾਲ ਸੀ ਉਹ ਦੁੱਖ ਦੇਣ ਵਾਲੀ ਸੀ, ਦੁੱਖ ਦੇਣ ਦੇ ਯੋਗ ਸੀ, ਮਨ ਦੇ ਵਿੱਚ ਜਾਣ ਲਓ।
ਭਏ ਹੋ ਹਦੀਨ ਪੁਨ ਬੇਨਤੀ ਸ਼ੌਕੀਨ ਤੁਮ ਜੰਤ ਹੋਏ ਨਾਰ ਤਨ ਇਨ ਕੇ ਪਰਮਾਨੀਏ।
ਪਰ ਤੁਸੀਂ ਅਧੀਨ ਹੋ ਕੇ ਬੇਨਤੀ ਕੀਤੀ ਹੈ, ਨਹੀਂ ਤਾਂ ਅਸੀਂ ਛੱਡਣੀਆਂ ਨਹੀਂ ਸੀ, ਇਹ ਪਲਟਾਤੀਆਂ ਸੀ ਦੇਹੀਆਂ। ਉਹ ਜਿਨ੍ਹਾਂ ਨੇ ਕੰਮ ਹੀ ਕੁੱਕਰੀਆਂ ਵਾਲੇ ਕਰਨੇ, ਉਹਨਾਂ ਨੂੰ ਇਸਤਰੀ ਜਾਮਾ ਕਾਹਦੇ ਲਈ ਦੇਣਾ? ਪਲਟਾ ਕੇ ਉਹ ਮਾਰੀਆਂ ਉਸੇ ਵਕਤ ਅਕਾਲ ਪੁਰਖ ਨੇ ਆਪ, 84 ਲੱਖ ਜੂਨ ਦਾ ਮਾਲਕ, ਬਣਾਉਣ ਵਾਲਾ, ਸਭ ਕੁਛ ਕਰਨ ਵਾਲਾ, ਕਰਤਾ ਧਰਤਾ ਹਰਤਾ, ਉਹਦੇ ਮੂਹਰੇ ਕੌਣ ਆਕੜ ਸਕਦਾ? ਸਤਿਗੁਰੂ ਕਹਿੰਦੇ ਇਹਨਾਂ ਦਾ ਕੰਮ ਹੀ ਹੈ, ਭੇਡਾਂ ਜੀਆਂ ਹੈਗੀਆਂ ਨੇ, ਪੁੱਠੇ ਕੰਮ ਕਰਦੀਆਂ, ਅਤੇ ਫਿਰ ਇਸਤਰੀਆਂ ਕਦ ਲਈ ਬਣਨਾ? ਭੇਡ ਹੀ ਠੀਕ ਹੈ ਇਹ। ਪਰ ਕਹਿੰਦੇ ਹੁਣ ਤੁਸੀਂ ਬਹੁਤ ਆ ਕੇ ਬੇਨਤੀਆਂ ਕੀਤੀਆਂ ਨੇ ਔਰ ਮਾਫੀਆਂ ਮੰਗੀਆਂ ਨੇ, ਇਸ ਕਰਕੇ ਜਾਣੋ ਕਿ ਇਹਨਾਂ ਨੂੰ ਅਸੀਂ ਦੁਬਾਰਾ ਇਸਤਰੀ ਦਾ ਹੀ ਫੇਰ ਤਨ ਦੇ ਦਿੰਦੇ ਹਾਂ।
ਨਹੀਂ ਭਨਤ ਪਈ ਦੇਹ ਤਨ ਪੂਰਵ ਸੀ ਹੇਰ ਗੁਰ ਰੂਪ ਪੁਨ ਮਨ ਪੁਸਤਾਨੈ।
ਮਹਾਰਾਜ ਸੱਚੇ ਪਾਤਸ਼ਾਹ ਦੇ ਓ ਕਹਿੰਦਿਆਂ ਹੀ ਰੂਪ ਪਲਟ ਗਿਆ ਔਰ ਫੇਰ ਦੇਹੀ ਮਿਲ ਗਈ ਇਸਤਰੀਆਂ ਦੀ। ਗੁਰੂ ਸਾਹਿਬ ਵੱਲ ਦੇਖ ਕੇ ਫਿਰ ਪਛਤਾਉਂਦੀਆਂ ਨੇ, ਇੰਨਾ ਵੱਡਾ ਮਹਾਤਮਾ, ਇੰਨੇ ਵੱਡੇ ਸੰਤ, ਇੰਨੇ ਉਹਨਾਂ ਨੂੰ ਕੀ ਪਤਾ ਕੌਣ ਨੇ। ਉਹਨਾਂ ਨੇ ਤਾਂ ਇਸ ਤਰ੍ਹਾਂ ਹੀ ਕਹਿਣਾ ਸੀ ਕਿ ਸੰਤ ਲੋਕ ਆਏ ਨੇ, ਬਾਬਾ ਲੋਕ ਆਏ ਹੈ। ਉਹ ਉੱਧਰਲੀ ਬੋਲੀ 'ਚ ਬੋਲਦੀਆਂ ਨੇ, ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਵੱਲ ਦੇਖਦੀਆਂ
ਕੇ ਐਨ ਰਹੀ ਤਾਂ ਭਈ ਰਹਿਣ ਜਾ ਬਕੀਨੀ ਸੁੱਖ ਸਹਿਨ ਜਾਂ ਕੋ ਭਾਏ ਨਾ ਕਿਤ ਥਾਨੇ।
ਮਹਾਰਾਜ ਸੱਚੇ ਪਾਤਸ਼ਾਹ ਤੋਂ ਮਾਫੀਆਂ ਮੰਗਦੇ ਆ, ਚਰਨ ਪਕੜਦੇ ਆ, ਕਿਰਪਾ ਦੇ ਘਰ। ਫਿਰ ਗੁਰੂ ਨਾਨਕ ਦੇਵ ਜੀ ਉੱਥੇ ਰਹੇ, ਰਾਤ ਨੂੰ ਸੁੱਖ ਦੇ ਨਾਲ ਬਿਰਾਜਮਾਨ ਹੋਏ, ਜਿਨ੍ਹਾਂ ਨੂੰ ਕੋਈ ਭੈ ਹੀ ਨਹੀਂ ਕਿਸੇ ਥਾਂ ਦਾ। ਸਾਰੇ ਨਗਰ ਦਾ ਹੁਣ ਸੁਧਾਰ, ਕਿਉਂਕਿ ਨਗਰ ਦੇ ਅਧੀਨ ਕਈ ਪਿੰਡ ਸਨ, ਅੱਗੇ ਰਾਜ ਹੀ ਸੀ ਪੂਰਾ ਚਾਰੇ ਪਾਸੇ।
ਸਵਈਆ ਪੁਨਸਾਰ ਭਈ ਤੁਨ ਕੰਬ ਕਈ ਨਿਸਨਾਸ ਗਈ ਸੁਖ ਸਾਗਰ ਜਾਗੇ।
ਜਦੋਂ ਪੁਨਸਾਰ ਹੁੰਦੀ ਸਵੇਰ ਹੋਈ ਤਾਂ ਧੁਨ ਕੰਬ ਕਈ, ਉਸ ਵਕਤ ਉਸ ਇਲਾਕੇ ਵਿੱਚ ਸੰਖ ਵੱਜਦੇ ਸੀ। ਸਵੇਰੇ ਉੱਠਣ ਦਾ ਵਕਤ ਹੋ ਗਿਆ, ਸੂਰਜ ਚੜ੍ਹੇ,